ਸ੍ਰੀ ਰਾਮ ਰਾਏ ਜੀ ਨਾਲ ਮੇਲ। ਜਦੋਂ ਉਹ ਦਿਨ ਆ ਗਿਆ ਜੋ ਸ੍ਰੀ ਗੁਰੂ ਜੀ ਨੇ ਮਿਲਣ ਲਈ ਦੱਸਿਆ ਸੀ, ਤਾਂ ਸ੍ਰੀ ਰਾਮ ਰਾਏ ਜੀ ਤਿਆਰ ਹੋ ਕੇ ਘੋੜੇ 'ਤੇ ਚੜ੍ਹ ਕੇ ਜਮੁਨਾ ਰੁੱਖ ਤੁਰ ਪਏ। ਉਸੇ ਸੜਕੇ ਜੋ ਹੁਣ ਡੇਰੇ ਤੋਂ ਚੂੜਪੁਰ ਅਤੇ ਚਕਰਾਤੇ ਨੂੰ ਜਾਂਦੀ ਹੈ। ਜਦੋਂ ਇਹ ਚੂੜਪੁਰ ਨੂੰ ਪਾਉਂਦੀ ਹੈ, ਉੱਥੋਂ ਭਵੇਂ ਨਾ ਅਤੇ ਸਿੱਧੇ ਜਮੁਨਾ ਕਿਨਾਰੇ ਆ ਪਹੁੰਚੇ। ਇੱਥੇ ਅੱਗੇ ਬੇੜੀ ਤਿਆਰ ਸੀ, ਪਰ ਸ੍ਰੀ ਰਾਮ ਰਾਏ ਜੀ ਆਪਣੇ 94 ਸਾਥੀਆਂ ਸਣੇ ਉਡੀਕ ਕਰਦੇ ਰਹੇ ਕਿ ਜਦ ਪਾਰੋਂ ਗੁਰੂ ਜੀ ਦੀ ਕਿਸ਼ਤੀ ਸਵਾਰ ਹੋਣਗੇ, ਤਦ ਇੱਧਰੋਂ ਇਹ ਬੇੜੀ 'ਤੇ ਸਵਾਰ ਹੋ ਕੇ ਬੇੜੀ ਠੇਲ ਦੇਣਗੇ ਅਤੇ ਵਿਚਾਲੇ ਜਾ ਮਿਲਣਗੇ। ਉੱਧਰੋਂ ਗੁਰੂ ਜੀ ਤਿਆਰ ਹੋ ਕੇ ਜਮੁਨਾ ਜਿੱਧਰੋਂ ਆਉਂਦੀ ਹੈ ਉਸ ਰੁੱਖ ਨੂੰ ਘੋੜੇ 'ਤੇ ਚੜ੍ਹੇ ਕਿਨਾਰੇ ਦੇ ਨੇੜੇ ਤੁਰ ਪਏ। ਆਪ ਦੇ ਨਾਲ ਆਪ ਦੇ ਮਾਮਾ ਕਿਰਪਾਲ ਚੰਦ ਜੀ ਸਨ, ਦੂਜੇ ਸੂਰਮੇ ਨੰਦ ਚੰਦ ਜੀ ਸਨ, ਨਾਲ ਫਿਰ ਪੰਜੇ ਭਰਾ ਭੂਆ ਦੇ ਜਿਨ੍ਹਾਂ ਦੇ ਨਾਮ ਸਨ ਸੰਗੋ ਸ਼ਾਹ, ਜੀਤ ਮੱਲ, ਗੰਗਾ ਰਾਮ, ਮਾਹਰੇ ਚੰਦ, ਗੁਲਾਬ ਰਾਏ। ਹੋਰ ਸੂਰਮਾ ਨਾਲ ਸੀ ਦਇਆ ਰਾਮ। ਇਹ ਤਾਂ ਸਾਰੇ ਸਰਦਾਰ ਸਨ, ਨਾਲ ਕੁਛ ਸੈਨਾ ਤੇ 94 ਸੂਰਮੇ ਹੋਰ ਸਨ। ਪਹਿਲੇ ਤਾਂ ਖੁੱਲ੍ਹੇ ਟਿਕਾਣੇ ਸ੍ਰੀ ਗੁਰੂ ਜੀ ਨੇ ਸਾਰਿਆਂ ਦੀ ਕਵਾਇਤ ਦੇਖੀ ਅਤੇ ਸਾਰਿਆਂ ਨੇ ਆਪੋ ਆਪਣੇ ਫੌਜੀ ਕਰਤੱਬ ਦਿਖਾਏ। ਫਿਰ ਸਨੇ ਸਨੇ ਉਸ ਥਾਂ ਪਹੁੰਚੇ ਜਿੱਥੇ ਵੱਡੀ ਬੇੜੀ ਉਡੀਕ ਕਰ ਰਹੀ ਸੀ। ਹੁਣ ਆਪ ਘੋੜਿਆਂ ਤੋਂ ਕਿਸ਼ਤੀ ਪਰ ਸਵਾਰ ਹੋ ਗਏ। ਕਿਸ਼ਤੀ ਜਾਲ ਵਿੱਚ ਕ੍ਰੀੜਾ ਕਰਨ ਲੱਗੀ। ਇੱਥੇ ਵੀ ਇਸ ਪ੍ਰਕਾਰ ਦੀ ਕਿਸ਼ਤੀ ਦੀ ਖੇਲ ਦੇਖੀ, ਜਿਵੇਂ ਕਿਸੇ ਲੜਾਈ ਵਿੱਚ ਬੇੜੀ ਚਲਾਉਣੀ, ਬਚਾਉਣੀ ਅਤੇ ਦੁਸ਼ਮਣ ਦੇ ਦਾਓ ਘਾਹ ਤੋਂ ਸਲਾਮਤ ਖਿਉਂ ਕੇ ਲੈ ਜਾਣੀ ਹੁੰਦੀ ਹੈ। ਪਾਰ ਖੜੇ ਸ੍ਰੀ ਰਾਮ ਰਾਏ ਜੀ ਨੇ ਦੇਖ ਲਿਆ ਕਿ ਆਪ ਜੀ ਨਦੀ ਵਿੱਚ ਖੇਲਾਂ ਕਰ ਰਹੇ ਹਨ, ਸੋ ਆਪਣੀ ਬੇੜੀ ਵਿੱਚ ਬੈਠ ਕੇ ਜਮੁਨਾ ਵਿੱਚ ਠੇਲ ਦਿੱਤੀ। ਜਦ ਇਹ ਬੇੜੀ ਗੁਰੂ ਜੀ ਦੀ ਬੇੜੀ ਦੇ ਨਾਲ ਆ ਲੱਗੀ, ਤਾਂ ਸ੍ਰੀ ਰਾਮ ਰਾਏ ਜੀ ਆਪਣੀ ਕਿਸ਼ਤੀ ਤੋਂ ਉੱਤਰ ਗੁਰੂ ਜੀ ਦੀ ਕਿਸ਼ਤੀ ਵਿੱਚ ਆ ਗਏ ਅਤੇ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਜੀ ਨੂੰ ਮੱਥਾ ਟੇਕਿਆ। ਸ੍ਰੀ ਗੁਰੂ ਜੀ ਨੇ ਬੜਾ ਆਦਰ ਦਿੱਤਾ ਅਤੇ ਪਿਆਰ ਕਰਕੇ ਪਾਸ ਬਿਠਾ ਲਿਆ। ਸ੍ਰੀ ਗੁਰੂ ਜੀ ਦੇ ਸੋਹਣੇ ਮੁਖੜੇ ਨੂੰ ਜਿਉਂ ਜਿਉਂ ਰਾਮ ਰਾਏ ਦੇਖੇ, ਤਿਉਂ ਤਿਉਂ ਪ੍ਰਸੰਨ ਹੋਵੇ। ਗੁਰਤਾ ਦਾ ਪ੍ਰਤਾਪ ਅਤੇ ਤੇਜ ਜੋ ਸ੍ਰੀ ਰਾਮ ਰਾਏ ਜੀ ਨੇ ਗੁਰੂ ਹਰ ਰਾਏ ਜੀ ਵਿੱਚ ਡਿੱਠਾ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਸਤਕ 'ਤੇ ਦਮਕਾਂ ਮਾਰ ਰਿਹਾ ਵੇਖਿਆ। ਸੋ ਅੰਦਰੋਂ ਪਿਆਰ ਵਿੱਚ ਆ ਕੇ ਰਾਮ ਰਾਏ ਵਾਰ ਵਾਰ ਚਿਹਰਾ ਤੱਕਦਾ ਅਤੇ ਵਾਰ ਨਹੀਂ ਹੁੰਦਾ ਸੀ। ਫਿਰ ਆਪੋ ਵਿੱਚ ਸੁੱਖ ਆਨੰਦ ਪੁੱਛੀ ਅਤੇ ਕਈ ਗੱਲਾਂ ਬਾਤਾਂ ਹੋਈਆਂ। ਸ੍ਰੀ ਰਾਮ ਰਾਏ ਜੀ ਨੇ ਆਨੰਦਪੁਰ ਛੱਡਣ ਦੇ ਹਾਲ ਪੁੱਛੇ, ਤਦ ਸ੍ਰੀ ਗੁਰੂ ਜੀ ਨੇ ਸਾਰੇ ਸੁਣਾਏ। ਹੁਣ ਹੌਲੇ ਜਿਹੇ ਸ੍ਰੀ ਰਾਮ ਰਾਏ ਜੀ ਨੇ ਗੁਰੂ ਜੀ ਨੂੰ ਦੋ ਇੱਕ ਵਾਕ ਆਖੇ। ਸ੍ਰੀ ਗੁਰੂ ਜੀਓ, ਮੈਨੂੰ ਹੁਣ ਆਪਣੀ ਬਾਕੀ ਉਮਰਾਂ ਥੋੜ੍ਹੀ ਪਾਸ ਰਹੀ ਹੈ। ਜੇ ਮੇਰੇ ਚਲੇ ਜਾਣ ਮਗਰੋਂ ਮੇਰੇ ਮਸੰਦ ਡੇਰੇ ਦੀ ਕਾਰ ਵਿੱਚ ਕੋਈ ਵਿਘਨ ਕਰਨ, ਤਦ ਆਪ ਨੇ ਸੰਭਾਲਾ ਕਰਨਾ। ਤੁਸੀਂ ਵੱਡੇ ਥਾਂ ਹੋ, ਵੰਸ਼ ਦੀ ਲਾਜ ਵੀ ਤੁਸਾਂ ਨੂੰ ਹੈ। ਦੂਜੀ ਗੱਲ ਇਹ ਹੈ ਕਿ ਮੇਰੇ ਪਿਤਾ ਜੀ ਨੇ ਕਦੇ ਕਿਹਾ ਸੀ, ਗੁਰੂ ਨਾਨਕ ਦੇ ਜਹਾਜ਼ ਵਿੱਚ ਤਰੇੜਾਂ ਆ ਰਹੀਆਂ ਹਨ, ਇੱਕ ਬਲੀ ਮਹਾਂਪੁਰਖ ਹੋਵੇਗਾ ਜੋ ਜਹਾਜ਼ ਨੂੰ ਫਿਰ ਪੂਰਾ ਅਤੇ ਠੀਕ ਕਰ ਲਏਗਾ। ਸੋ ਮੈਨੂੰ ਹੁਣ ਪੱਕਾ ਭਰੋਸਾ ਹੋ ਗਿਆ ਹੈ ਕਿ ਆਪ ਜੀ ਉਸ ਨੂੰ ਜਿਉਂ ਕਾ ਤਿਉਂ ਕਰ ਲਉਂਗੇ। ਇਹ ਕਾਰਜ ਜ਼ਰੂਰ ਕਰਿਓ। ਇਸ ਪ੍ਰਕਾਰ ਦੀਆਂ ਗੱਲਾਂ ਤੋਂ ਨਿਸ਼ਚੇ ਹੋ ਰਿਹਾ ਸੀ ਕਿ ਰਾਮ ਰਾਏ ਜੀ ਗੁਰੂ ਘਰ ਦੇ ਹਿੱਤ ਵਿੱਚ ਪੂਰੇ ਪੂਰੇ ਸਨ, ਗੁਰੂ ਜੀ ਨੂੰ ਦਿਲੋਂ ਚਾਹ ਕੇ ਮਿਲੇ ਸਨ। ਇਸ ਵੇਲੇ ਸ੍ਰੀ ਗੁਰੂ ਜੀ ਦੀ ਨਜ਼ਰ ਜਮੁਨਾ ਦੇ ਉਸ ਕਿਨਾਰੇ ਵੱਲ ਪਈ ਜਿੱਧਰੋਂ ਸ੍ਰੀ ਰਾਮ ਰਾਏ ਜੀ ਆਏ ਸਨ, ਤਾਂ ਕੀ ਦੇਖਦੇ ਹਨ ਕਿ ਜੋ ਲੋਕ ਉਹਨਾਂ ਦੇ ਚੇਲੇ ਉਹਨਾਂ ਦੇ ਨਾਲ ਆਏ ਅਤੇ ਕਿਨਾਰੇ 'ਤੇ ਖੜ੍ਹੇ ਸਨ, ਜੋ ਬੇੜੀ ਵਿੱਚ ਨਾਲ ਨਹੀਂ ਸਨ ਆਏ, ਪਿੱਠ ਕਰ ਖੜੋਤੇ ਹਨ। ਸ੍ਰੀ ਗੁਰੂ ਜੀ ਹੱਸ ਪਏ ਅਤੇ ਬੋਲੇ, ਰਾਮ ਰਾਏ ਜੀ ਤਾਂ ਸੱਚੇ ਗੁਰਮੁਖ ਹਨ, ਪਰ ਸੰਗਤ ਭੂਤਨੀ ਹੈ। ਭੂਤਨੀ ਤੋਂ ਭਾਵ ਬੇਮੁਖ ਦਾਸੀ। ਜੋ ਸ੍ਰੀ ਗੁਰੂ ਜੀ ਅਤੇ ਆਪਣੇ ਮੁਰਸ਼ਦ ਸ੍ਰੀ ਰਾਮ ਰਾਏ ਜੀ ਦੋਹਾਂ ਵੱਲ ਪਿੱਠ ਦੇਈ ਖੜ੍ਹੇ ਸਨ, ਜਿਨ੍ਹਾਂ ਪਿੱਠ ਦਿੱਤੀ ਹੋਈ ਸੀ, ਉਹਨਾਂ ਦਾ ਕਾਰਨ ਇਹ ਸੀ ਕਿ ਉਹ ਸ੍ਰੀ ਰਾਮ ਰਾਏ ਜੀ ਨੂੰ ਗੁਰੂ ਕਲਗੀਆਂ ਵਾਲੇ ਦੇ ਅੱਗੇ ਝੁਕਦਾ ਅਤੇ ਮੱਥਾ ਟੇਕਦਾ ਨਾ ਦੇਖਣ। ਅਤੇ ਸ੍ਰੀ ਰਾਮ ਰਾਏ ਜੀ ਉਸੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਵੇਖ ਰਹੇ ਅਤੇ ਗੁਰਤੇ ਅੱਗੇ ਮੱਥਾ ਦਿਲੋਂ ਟੇਕ ਰਹੇ ਸਨ ਅਤੇ ਸਾਕਾਦਾਰੀ ਵੱਲੋਂ ਪਿਤਾ ਥਣੀਕ ਚਾਚਾ ਜੀ ਅੱਗੇ ਮੱਥਾ ਟੇਕ ਰਹੇ ਸਨ। ਸ੍ਰੀ ਰਾਮ ਰਾਏ ਜੀ ਵੀ ਦੇਖ ਕੇ ਘਬਰਾਏ ਕਿ ਮੇਰੇ ਸਿੱਖ ਕੀ ਕਰਤੂਤ ਕਰ ਰਹੇ ਹਨ। ਪਰ ਫਿਰ ਦੋਹਾਂ ਚਾਚੇ ਭਤੀਜੇ ਨੇ ਉਧਰੋਂ ਨਜ਼ਰ ਫੇਰ ਲਈ ਅਤੇ ਪਰਸਪਰ ਸੋਹਣੀਆਂ ਗੱਲਾਂ ਕਰਦੇ ਰਾਮ ਰਾਏ ਜੀ ਵਿਦਾ ਹੋ ਗਏ ਅਤੇ ਪ੍ਰਸੰਨ ਚਿੱਤ ਗਏ ਅਤੇ ਆਪਣੇ ਘਰ ਪੁੱਤਰ ਨਾ ਹੋਣ ਕਰਕੇ ਜੋ ਡਰ ਪਿੱਛੋਂ ਡੇਰੇ ਦੇ ਵਿਗੜਨ ਦਾ ਸੀ ਦੂਰ ਹੋਇਆ। ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਲਾਜ ਹੈ, ਆਪਣੇ ਵਿਘਨ ਹੋਏ ਤਾਂ ਸੰਭਲਣਗੇ। ਦੂਜੇ ਜੋ ਆਪ ਪਿਤਾ ਗੁਰੂ ਜੀ ਨੂੰ ਉਦਾਸੀ ਦੇ ਬੈਠੇ ਸਨ ਅਤੇ ਉਸ ਦਾ ਅਰਮਾਨ ਦਿਲ ਵਿੱਚ ਰਹਿੰਦਾ ਸੀ, ਉਹ ਗੁਰੂ ਗੱਦੀ ਦੇ ਮਾਲਕ ਨੂੰ ਪ੍ਰਸੰਨ ਕਰ ਲੈਣ ਨਾਲ ਦੂਰ ਹੋ ਗਿਆ। ਧੰਨ ਕਲਗੀਆਂ ਵਾਲਾ ਪਾਤਸ਼ਾਹ, ਗੁਰੂ ਪੂਰਾ ਗੁਰੂ, ਸੂਰਾ ਗੁਰੂ ਤੇ ਦਿਆਲ ਗੁਰੂ, ਜੋ ਦਿਲਾਂ ਨੂੰ ਠਾਰਦਾ ਤੇ ਵਿਛੜੇ ਮੇਲਦਾ, ਜਿਸ ਦਾ ਵਰਤਾਉ ਪ੍ਰੇਮ ਹੈ, ਜਿਸ ਦਾ ਬਲ ਤੇਜ ਪ੍ਰਤਾਪ ਜਗਤ ਨੂੰ ਸੁੱਖ ਦੇਣ ਤੇ ਦੁੱਖ ਮੇਟਣ ਤੇ ਸਫਲ ਹੁੰਦਾ ਹੈ। ਆਖੋ ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲਾ ਪਾਤਸ਼ਾਹ, ਟੁੱਟੀਆਂ ਗੰਢਣ ਵਾਲਾ ਗੁਰੂ, ਦਾਤਾ ਗੁਰੂ। ਕਪਾਲ ਮੋਚਨ। ਪਿੱਛੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਰਾਮ ਰਾਏ ਜੀ ਨਾਲ ਜਮੁਨਾ ਨਦੀ ਵਿੱਚ ਮੇਲ ਹੋਣ ਦੇ ਹਾਲ ਆਪ ਵਾਚ ਚੁੱਕੇ ਹੋ। ਸ੍ਰੀ ਰਾਮ ਰਾਏ ਜੀ ਸੁਖੀ ਚਿੱਤ ਹੋ ਕੇ ਆਪਣੇ ਡੇਰੇ ਚਲੇ ਗਏ। ਸ੍ਰੀ ਕਲਗੀਆਂ ਵਾਲੇ ਪਾਤਸ਼ਾਹ ਕਿਸ਼ਤੀ ਵਿੱਚ ਸਵਾਰ ਹੋ ਕੇ ਜਮੁਨਾ ਦੀ ਸੈਰ ਕਰਦੇ ਪੌਂਟੇ ਅੱਪੜ ਗਏ। ਪੌਂਟੇ ਵੱਲੋਂ ਨੇੜੇ ਹੀ ਇੱਕ ਪੁਰਾਤਨ ਤੀਰਥ ਹੈ ਕਪਾਲ ਮੋਚਨ ਨਾਮ ਦਾ। ਇਧਰੋਂ ਜਗਾਦਰੀ ਵੱਲੋਂ 7 ਕੁ ਮੀਲ ਉੱਤਰ ਵਾਲੇ ਪਾਸੇ ਨੂੰ ਹੈ। ਇੱਥੇ ਕੱਤਕ ਦੀ ਪੁੰਨਿਆ ਨੂੰ ਭਾਰੀ ਮੇਲਾ ਲੱਗਦਾ ਸੀ। ਸ੍ਰੀ ਗੁਰੂ ਜੀ ਨੂੰ ਪਤਾ ਸੀ ਕਿ ਇੱਥੇ ਲੋਕੀ ਬਹੁਤ ਇਕੱਠੇ ਹੁੰਦੇ ਹਨ, ਪਰ ਸਫਾਈ ਆਦਿਕ ਦਾ ਪ੍ਰਬੰਧ ਕੋਈ ਨਹੀਂ ਹੁੰਦਾ ਤੇ ਕਈ ਵਾਰ ਕੋਈ ਬਿਮਾਰੀ ਆ ਪੈਂਦੀ ਹੈ। ਫਿਰ ਆਪਨੇ ਸੋਚਿਆ ਹੋਣਾ ਹੈ ਕਿ ਕੱਤਕ ਪੁੰਨਿਆ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਨ ਗੁਰਪੁਰਬ ਹੈ। ਸੋ ਆਪਣਿਆਂ ਨਾਲ ਸਲਾਹ ਕਰਕੇ ਕੁਛ ਸੈਣਾ ਸਣੇ ਗੁਰੂ ਜੀ ਉੱਥੇ ਪਹੁੰਚੇ। ਲੋਕੀ ਆ ਰਹੇ ਸਨ ਤੇ ਤੀਰਥ ਦੇ ਨੇੜੇ ਹੀ ਮਲ ਮੂਤਰ ਆਦਿ ਕਰਕੇ ਬਦਬੋ ਫੈਲਾ ਰਹੇ ਸਨ ਤੇ ਤੀਰਥ ਦੇ ਵਿੱਚ ਹੀ ਹੱਥ ਪਾਣੀ ਕਰਦੇ ਫਿਰ ਉੱਥੋਂ ਹੀ ਪਾਣੀ ਪੀ ਲੈਂਦੇ ਸਨ। ਸੋ ਆਪ ਨੇ ਪਹਿਰੇ ਲਾ ਦਿੱਤੇ ਤੇ ਹੁਕਮ ਦਿੱਤਾ ਕਿ ਹੋਕਰਾ ਦੇ ਦਿਓ ਕਿ ਸਭ ਲੋਕ ਸਰੋਵਰ ਤੋਂ ਦੂਰ ਜਾ ਕੇ ਪਖਾਨੇ ਪਿਸ਼ਾਬ ਫਿਰਿਆ ਕਰਨ। ਜੋ ਇਸ ਹੁਕਮ ਨੂੰ ਨਾ ਮੰਨੇਗਾ ਉਸਦੀ ਪੱਗ ਲਾ ਲਈ ਜਾਵੇਗੀ। ਆਪਣੇ ਸਿਪਾਹੀਆਂ ਨੂੰ ਹੁਕਮ ਸੀ ਕਿ ਐਵੇਂ ਕਿਸੇ ਨੂੰ ਦੰਡ ਦੇਣਾ ਪਕੜਨਾ ਨਹੀਂ। ਜੋ ਕੋਈ ਦੇਖੋ ਕਿ ਤੀਰਥ ਦੀ ਮਿੱਥੀ ਤੇ ਦੱਸੀ ਹੱਦ ਦੇ ਅੰਦਰ ਮਲ ਮੂਤਰ ਕਰਦਾ ਬੈਠਾ ਹੈ ਉਸਦੀ ਪਗੜੀ ਉਤਾਰ ਲਓ। ਨਾ ਮਾਰੋ ਨਾ ਗਾਲ ਦਿਓ, ਪਰ ਇਹ ਜ਼ਰੂਰ ਆਖ ਦਿਓ ਕਿ ਦੇਖੋ ਤੀਰਥ ਸਮਝ ਕੇ ਆਏ, ਤੁਸੀਂ ਤੀਰਥ ਦੀ ਬੇਅਦਬੀ ਕਰਦੇ ਹੋ ਅਤੇ ਗੰਦ ਪਾ ਕੇ ਬਿਮਾਰੀ ਸਹੇੜਦੇ ਹੋ, ਜਾਓ ਫੇਰ ਨਾ ਐਸਾ ਕਰਨਾ। ਇਸ ਪ੍ਰਕਾਰ ਚੰਗਾ ਪ੍ਰਬੰਧ ਹੋ ਗਿਆ, ਪਰ ਫੇਰ ਵੀ 700 ਆਦਮੀਆਂ ਨੇ ਉਹਨਾਂ 5-7 ਦਿਨਾਂ ਵਿੱਚ ਭਾਲ ਕੀਤੀ ਤੇ 700 ਪੱਗ ਇਕੱਠੀ ਹੋ ਗਈ, ਜੋ ਧੋਬੀਆਂ ਧੋ ਕੇ ਤੇ ਠੱਪ ਕੇ ਲਿਆ ਦਿੱਤੀ। ਇਸ ਪ੍ਰਬੰਧ ਨਾਲ ਮੇਲਾ ਸੁੱਖ ਨਾਲ ਲੰਘ ਗਿਆ। ਲੋਕੀ ਘਰੋਂ ਘਰੀ ਸੁੱਖਾਂ ਨਾਲ ਚਲੇ ਗਏ। ਗੁਰੂ ਜੀ ਨੇ ਕਈ ਦਿਨ ਉੱਥੇ ਡੇਰਾ ਰੱਖਿਆ। ਦੂਰੋਂ ਨੇੜਿਓਂ ਸੰਗਤ ਦਰਸ਼ਨਾਂ ਲਈ ਆਈ ਹੋਈ ਸੀ। ਮਸੰਦ ਸਾਰੇ ਇਕੱਠੇ ਹੋਏ ਹੋਏ ਸਨ। ਸਭ ਨੂੰ, ਮਸੰਦਾਂ ਨੂੰ ਤੇ ਸੰਗਤ ਨੂੰ ਜਦ ਵਿਦਾ ਕੀਤਾ ਤਦ ਸਿਰੋ ਭਾਵ ਵਜੋਂ ਇੱਕ ਇੱਕ ਦਸਤਾਰ ਬਖਸ਼ੀ। ਜਿਨ੍ਹਾਂ ਨੇ ਪ੍ਰਬੰਧ ਕਰਨ ਵਿੱਚ ਹਿੱਸਾ ਲਿਆ ਸੀ, ਜਾਪਦਾ ਹੈ ਉਹਨਾਂ ਨੂੰ ਸਿਰੋ ਭਾਵ ਮਿਲੇ। ਇਉਂ ਕੌਤਕੀ ਸਤਿਗੁਰੂ ਜੀ ਨੇ ਇਸ ਹਲਕੇ ਜਿਹੇ ਦੰਡ ਨਾਲ ਮੇਲੇ ਦਾ ਕਾਰਜ ਸਾਰ ਦਿੱਤਾ। ਕੋਈ ਪੁੱਛੇ ਕਿ ਇਹ ਹੌਲਾ ਜਿਹਾ ਦੰਡ ਕਿਉਂ ਦਿੱਤਾ? ਇਸ ਕਰਕੇ ਕਿ ਹੋਰ ਵੱਡੇ ਦੰਦ ਨਾਲ ਲੋਕੀ ਡਰ ਜਾਂਦੇ ਹਨ ਤੇ ਮੇਲਾ ਵੀ ਵਿਗੜ ਜਾਂਦਾ ਹੈ। ਇਸ ਦੰਡ ਵਿੱਚ ਕੋਈ ਖੇਚਲ ਨਾ, ਸੋ ਹੁੰਦੇ ਜੁਰਮ ਉੱਤੇ ਹੀ ਹਲਕਾ ਜਿਹਾ ਦੰਡ ਤੇ ਨਿੱਕਾ ਜਿਹਾ ਉਪਦੇਸ਼ ਹੋ ਜਾਂਦਾ। ਭੁੱਲ ਕਰਨ ਵਾਲਾ ਆਪ ਸਮਝ ਜਾਂਦਾ ਕਿ ਮੈਂ ਠੀਕ ਭੁੱਲ ਕੀਤੀ ਹੈ। ਆਈਆਂ ਸੰਗਤਾਂ ਨੂੰ ਵਿਦਾ ਕਰਕੇ ਗੁਰੂ ਜੀ ਪੌਂਟੇ ਆ ਗਏ। ਇੱਥੇ ਦੀਵਾਨ ਸਜਦੇ, ਦਰਬਾਰ ਲੱਗਦੇ, ਸਿੱਖ ਆਉਂਦੇ, ਘੋੜੇ, ਤੀਰ, ਤਲਵਾਰ, ਬੰਦੂਕ ਆਦਿ ਹਥਿਆਰ ਲਿਆ ਕੇ ਭੇਟਾ ਕਰਦੇ। ਇਸ ਪ੍ਰਕਾਰ ਸਦਾ ਰੌਣਕ ਲੱਗੀ ਰਹਿੰਦੀ। ਨਾਲੇ ਤਾਂ ਕਥਾ ਕੀਰਤਨ ਹੁੰਦੇ, ਨਾਲੇ ਸਿੱਖ ਬਹਾਦਰ ਬਣਾਏ ਜਾਂਦੇ, ਉਹਨਾਂ ਨੂੰ ਆਪਣੀ ਬਣਾਈ ਕਵਾਇਤ ਸਿਖਾਲਦੇ। ਸ੍ਰੀ ਰਾਮ ਰਾਏ ਜੀ ਦਾ ਅੰਤ। ਇੱਕ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਤੋਂ ਉੱਠ ਕੇ ਜਾ ਰਹੇ ਸਨ ਕਿ ਇਕੱਲਿਆਂ ਵੇਖ ਕੇ ਆਨੰਦ ਚੰਦ ਨੇ ਇੱਕ ਚਿੱਠੀ ਆਪ ਨੂੰ ਫੜਾਈ। ਇਹ ਚਿੱਠੀ ਬੀਬੀ ਪੰਜਾਬ ਕੌਰ ਦੀ ਸੀ, ਜੋ ਸ੍ਰੀ ਰਾਮ ਰਾਏ ਜੀ ਦੀ ਸੁਪਤਨੀ ਸੀ। ਸੁਪਤਨੀ ਆਖਦੇ ਹਨ ਵਹੁਟੀ ਨੂੰ। ਇਹ ਚਿੱਠੀ ਬੀਬੀ ਨੇ ਬੜੇ ਛਪਾਹ ਨਾਲ ਘੱਲੀ ਸੀ, ਜੋ ਆਨੰਦ ਚੰਦ ਤੱਕ ਅਪੜੀ ਸੀ ਤੇ ਉਸ ਨੇ ਅੱਗੇ ਗੁਰੂ ਜੀ ਨੂੰ ਪਹੁੰਚਾਈ ਸੀ। ਸ੍ਰੀ ਗੁਰੂ ਜੀ ਨੇ ਚਿੱਠੀ ਉੱਥੇ ਹੀ ਖੋਲ੍ਹੀ ਤੇ ਵਾਚੀ। ਇਸ ਵਿੱਚ ਲਿਖਿਆ ਸੀ ਕਿ ਮੇਰੇ ਪਤੀ ਤੇ ਆਪ ਦੇ ਭਤੀਜੇ ਸ੍ਰੀ ਰਾਮ ਰਾਏ ਜੀ ਨੂੰ ਮਸੰਦਾਂ ਨੇ ਜਿਉਂਦਿਆਂ ਸਾੜ ਦਿੱਤਾ ਹੈ। ਗੱਲ ਇਸ ਪ੍ਰਕਾਰ ਹੋਈ ਕਿ ਆਪ ਜੀ ਇੱਕ ਦਿਨ ਇੱਕ ਕੋਠੇ ਵਿੱਚ ਬੈਠ ਗਏ ਤੇ ਮੈਨੂੰ ਕਿਹਾ ਕਿ ਮੈਂ ਅਫੁਰ ਸਮਾਧੀ ਵਿੱਚ ਹੋਣਾ ਹੈ, ਕੁਛ ਦਿਨ ਇਉਂ ਟਿਕੇ ਰਹਿਣ ਦਾ ਕੁਛ ਪ੍ਰਯੋਜਨ ਹੈ। ਫਿਰ ਮੈਂ ਸਾਵਧਾਨ ਹੋ ਕੇ ਜਿਉਂ ਕਾ ਤਿਉਂ ਬਾਹਰ ਆਪੇ ਆਸਾਂ। ਮੈਨੂੰ ਨਾ ਕੋਈ ਛੇੜੇ, ਨਾ ਬੁਲਾਵੇ, ਨਾ ਇਹ ਬੂਹਾ ਖੋਲ੍ਹੇ। ਪਰ ਅਗਲੇ ਹੀ ਦਿਨ ਹੰਕਾਰੀ ਤੇ ਫਿੱਟੇ ਹੋਏ ਮਸੰਦਾਂ ਨੇ ਬੂਹਾ ਖੋਲ੍ਹਣ ਤੇ ਜ਼ੋਰ ਪਾਇਆ। ਮੈਂ ਮਨੇ ਕੀਤਾ ਤੇ ਦੱਸਿਆ ਕਿ ਉਹ ਸਮਾਧੀ ਵਿੱਚ ਹਨ, ਹੁਕਮ ਨਹੀਂ ਦਰ ਖੋਲਣ ਦਾ। 13 ਪਹਿਰ ਸਮਾਂ ਗੁਜ਼ਰੇ, ਦੁਸ਼ਟ ਮਸੰਦਾ ਨੇ ਬੂਹਾ ਭੰਨ ਕੇ ਸਮਾਧੀ ਵਿੱਚ ਟਿਕੇ ਮੇਰੇ ਪਤੀ ਨੂੰ ਮੁਰਤਾ ਆਖ ਕੇ ਚਿਖਾ ਤੇ ਚਾੜ ਕੇ ਸਾੜ ਦਿੱਤਾ ਹੈ। ਹੁਣ ਮਸੰਦ ਬਹੁਤ ਸ਼ੋਰ ਮਚਾ ਰਹੇ ਹਨ, ਮੈਂ ਆਪ ਦੀ ਨੂੰਹ ਹਾਂ, ਆਓ ਤੇ ਬੌੜੀ ਕਰੋ। ਇਸ ਪ੍ਰਕਾਰ ਦੀ ਚਿੱਠੀ, ਜਿਸ ਵਿੱਚ ਬਹੁਤ ਲੰਮਾ ਹਾਲ ਸੀ, ਸਤਿਗੁਰਾਂ ਨੇ ਵਾਚੀ ਤੇ ਉਸ ਦਾ ਉੱਤਰ ਘੱਲਿਆ। ਆਪ ਥੋੜੇ ਹੀ ਦਿਨਾਂ ਵਿੱਚ ਕੁਝ ਫੌਜ ਲੈ ਕੇ ਸ੍ਰੀ ਰਾਮ ਰਾਏ ਜੀ ਦੇ ਡੇਰੇ ਪਹੁੰਚ ਗਏ। ਅੱਗੇ ਉੱਥੇ ਸ੍ਰੀ ਰਾਮ ਰਾਏ ਜੀ ਦੇ ਮਸੰਦ ਸਭ ਇਕੱਠੇ ਹੋਏ ਹੋਏ ਸਨ, ਕੁਛ ਹੋਰ ਆ ਗਏ। ਸ੍ਰੀ ਗੁਰੂ ਜੀ ਨੇ ਸਭ ਹਾਲ ਸੁਣ ਕੇ ਨਿਆਂ ਕੀਤਾ। ਜਿਨ੍ਹਾਂ ਨੇ ਸ੍ਰੀ ਰਾਮ ਰਾਏ ਜੀ ਨੂੰ ਜਿਉਂਦਿਆਂ ਅਗਨੀ ਵਿੱਚ ਭੇਟਾ ਕੀਤਾ ਸੀ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਜਿਨ੍ਹਾਂ ਦੇ ਘੱਟ ਪਾਪ ਸਨ, ਉਹਨਾਂ ਨੂੰ ਘੱਟ ਸਜ਼ਾ ਦਿੱਤੀ ਗਈ। ਸ੍ਰੀ ਪੰਜਾਬ ਕੌਰ ਜੀ ਨੂੰ ਸ਼੍ਰੋਮਣੀ ਥਾਪਿਆ ਤੇ ਸਾਰਾ ਬੰਦੋਬਸਤ ਉਹਨਾਂ ਦਾ ਕਰਕੇ ਮਾਤਬਰ ਸੇਵਕ ਤੇ ਨੇਕ ਮਸੰਦ ਉਹਨਾਂ ਦੀ ਸੇਵਾ ਵਿੱਚ ਛੱਡ ਕੇ ਆਪ ਜੀ ਪਾਉਂਟੇ ਆ ਗਏ।